ਕਿਉਂ ਤਾਂ ਫਿਰ ਹਰੇਕ ਬੰਦਾ ਜਿਹੜਾ ਪੜ੍ਹਿਆ ਲਿਖਿਆ ਆਪਣੇ ਮਨ ਨੂੰ ਜਿੱਤ ਲਿਆ, ਅਨਪੜ੍ਹ ਨਾ ਜਿੱਤ ਸਕੇ। ਇਹ ਜਿੰਨੀਆਂ ਮਰਜ਼ੀ ਪੜ੍ਹਾਈਆਂ ਕਰ ਲਓ ਮਨ ਨਹੀਂ ਜਿੱਤਿਆ ਜਾਂਦਾ। ਮਹਾਰਾਜ ਫਿਰ ਤਾਂ ਤੁਸੀਂ ਹੀ ਕਿਰਪਾ ਕਰਕੇ ਦੱਸੋ ਕਿ ਸਚਿਆਰਾ ਹੋਈ ਹੈ, ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈ ਹੈ, ਮੋਖ ਇੱਛਾ ਵਾਲੇ ਕਿਵੇਂ, ਸੱਚ ਕਿਵੇਂ ਮਿਲੇ, ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ। ਕਿ ਕੂੜਾ ਤੁੱਟੈ ਪਾਲ, ਆਹ ਜਿਹੜਾ ਬੜਾ ਭੁਲੇਖਾ ਲੱਗਦਾ, ਅੜਾੜੇ ਨੂੰ ਦਲਾਈਆਂ, ਟੈਂਕੇ ਨੂੰ ਦਲਾਈਆਂ ਜਿਹੜੀਆਂ ਨੇ, ਇਹ ਇੱਕ ਗਲਤ ਬੋਲ ਜਾਂਦਾ ਹਰੇਕ ਜਣਾ। ਕਿ ਕੂੜੇ ਤੁੱਟੈ ਪਾਲ, ਜਾਂ ਕਹਿਣਗੇ ਕੂੜਾ ਤੁੱਟੇ ਪਾਲ, ਹੈਗੀਆਂ ਦੋਨੋਂ ਹੀ ਦਲਾਈਆਂ। ਕੂੜਾ ਤੁੱਟੈ ਪਾਲ, ਜਿਹੜੀ ਕੰਧ ਦੇ ਵਿਚਕਾਰ ਪੜਦਾ ਹੈ ਝੂਠ ਦਾ, ਮੈਂ ਦਾ, ਇਹ ਪੜਦਾ ਨਹੀਂ ਹਟਦਾ। ਜੇ ਇਹ ਹਟ ਜਾਏ ਤਾਂ ਅਸੀਂ ਜਿੱਤ ਸਕਦੇ ਹਾਂ ਮਨ ਨੂੰ। ਮਹਾਰਾਜ ਕਹਿੰਦੇ ਫਿਰ ਇਉਂ ਕਰੋ, ਹੁਕਮ ਦੇ ਮੰਮੇ ਸਿਆਰੀ, ਹੁਕਮ ਵਿੱਚ ਰਜਾਈ, ਜੋ ਆਗਿਆ ਦੇ ਕਰਨ ਵਾਲਾ ਪਰਮਾਤਮਾ ਉਹਦੇ ਹੁਕਮ ਦੇ ਵਿੱਚ ਚੱਲਣਾ, ਫਿਰ ਮਨ ਨੂੰ ਬਹੁਤ ਛੇਤੀ ਜਿੱਤਿਆ ਜਾਂਦਾ। ਕਹਿੰਦੇ ਮਹਾਰਾਜ ਇਹ ਹੁਕਮ ਕਿੱਥੇ ਲਿਖਿਆ ਹੋਇਆ, ਵੀ ਪੜ੍ਹ ਕੇ ਅਸੀਂ ਦੇਖ ਲਈਏ। ਨਾਨਕ ਲਿਖਿਆ ਨਾਲ, ਮਹਾਰਾਜ ਕਹਿੰਦੇ ਪਰਾਰਬਧ ਕਰਕੇ ਨਾਲ ਹੀ ਲਿਖਿਆ ਹੋਇਆ ਸਾਰਿਆਂ ਦੇ। ਕਿਵੇਂ ਪਰਾਰਬਧ, ਜਿਵੇਂ ਸੱਟ ਵੱਜ ਗਈ, ਇਹ ਜਾਣੋ ਕਿ ਲਿਖੀ ਹੋਈ ਹੈ ਮੇਰੀ, ਬਹੁਤ ਸਾਰਾ ਧਨ ਆ ਗਿਆ, ਇਹ ਜਾਣੋ ਕਿ ਮੇਰਾ ਲਿਖਿਆ ਹੀ ਹੋਇਆ, ਬਹੁਤ ਸਾਰਾ ਧਨ ਚਲਿਆ ਗਿਆ, ਇਹ ਜਾਣੋ ਕਿ ਮੇਰਾ ਜਾਣਾ ਹੀ ਸੀ, ਪੁੱਤਰ ਆ ਗਿਆ, ਪੁੱਤਰ ਚਲਿਆ ਗਿਆ, ਕੋਈ ਚੀਜ਼ ਆ ਗਈ, ਕੋਈ ਚਲੀ ਗਈ, ਕੋਈ ਨੁਕਸਾਨ ਹੋ ਗਿਆ, ਕੋਈ ਦੁੱਖ ਸੁੱਖ ਹੋ ਗਿਆ। ਨਾਨਕ ਲਿਖਿਆ ਨਾਲ, ਬਈ ਮੇਰੇ ਮਸਤਕ ਤੇ ਪਰਮਾਤਮਾ ਨੇ ਲਿਖਿਆ ਹੋਇਆ, ਇਸੇ ਇਉਂ ਰਜਾ ਵਿੱਚ ਆ ਜਾਈਦਾ ਉਹਦੀ ਵਿੱਚ, ਬਈ ਵਾਹਿਗੁਰੂ ਇਹ ਤਾਂ ਤੇਰੀ ਰਜਾ ਹੈ, ਤੇਰਾ ਭਾਣਾ, ਇਹ ਤਾਂ ਤੇਰਾ ਭਾਣਾ ਹੈ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀਆ ਬੁਝਾਏ ਜੀ। ਉਹ ਮਹਾਰਾਜ ਕਹਿੰਦੇ ਨਾਲ ਹੀ ਤਾਂ ਲਿਖਿਆ ਹੋਇਆ ਸੀ ਪਿਛਲੇ ਪਾਸੇ। ਹੁਕਮ ਕੀ ਹੈ? ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਲਿਖਿਆ। ਜਿਹੜਾ ਇੱਕ ਓਅੰਕਾਰ ਦਾ ਜਾਪ ਹੈ ਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਪਰਮੇਸ਼ਰ ਦੀ ਸਿਫਤ ਕਰਨੀ ਹੈ, ਇਹੀ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ। ਕਿਉਂਕਿ ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀਆ ਬੁਝਾਏ ਜੀਉ, ਸਾਰਿਆਂ ਨੂੰ ਨਾਮ ਜਪਣ ਦਾ ਹੁਕਮ ਹੈ ਤੇ ਰਜਾ ਵਿੱਚ ਰਹਿਣ ਦਾ ਹੁਕਮ ਹੈ। ਜਿਹੜੇ ਬੰਦੇ ਰਜਾ ਵਿੱਚ ਚੱਲਦੇ ਨੇ, ਨਾਮ ਜਪਦੇ ਨੇ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਪੌੜੀ ਦੇ ਭਾਵ ਆਪਾਂ ਕੁਛ ਕੁ ਸਮਝੇ ਨੇ, ਬਾਕੀ ਕੱਲ ਨੂੰ ਸਮਝ ਲਵਾਂਗੇ। ਕੁਛ ਹੁਣ ਗੁਰਸਿੱਖ ਵੀ ਪ੍ਰਸ਼ਨ ਕਰਨਗੇ ਆਪਣੇ ਵੱਲੋਂ, ਪਹਿਲਾਂ ਸਿੱਧਾਂ ਨੇ ਪ੍ਰਸ਼ਨ ਕੀਤੇ ਨੇ, ਉਹਨਾਂ ਦੇ ਜਵਾਬ ਨੇ। ਗੁਰਸਿੱਖਾਂ ਨੇ ਵੀ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਇਹ ਕਿਹਾ ਵੀ ਆਹ ਜਿਹੜਾ ਸੋਚਿਆ ਸੋਚਣਾ ਹੋ ਗਈ, ਜੇ ਸੋਚੀ ਲੱਖ ਵਾਰ, ਤੇ ਇਹਦਾ ਜਵਾਬ ਸਹੀ ਵੈਸੇ ਕੀ ਹੈ? ਵੀ ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਓ, ਪਵਿੱਤਰਤਾ ਰਹਿੰਦੀ ਨਹੀਂ, ਪਰ ਮਹਾਰਾਜ ਜੇ ਪਵਿੱਤਰਤਾ ਰੱਖਣੀ ਹੋਵੇ ਤਾਂ ਇਹਦਾ ਭਾਵ ਕਿਵੇਂ ਕਰਨਾ ਚਾਹੀਦਾ ਸਾਨੂੰ? ਤੋ ਇਸ ਪ੍ਰਕਾਰ ਮਹਾਰਾਜ ਗੁਰਸਿੱਖਾਂ ਨੂੰ ਵੀ ਜਵਾਬ ਦੇਣਗੇ ਵੀ ਤੁਹਾਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਇਹ ਹੋਣਾ ਚਾਹੀਦਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹੁਕਮ ਨਾਮ ਜਪਣ ਦਾ ਹੀ ਆ ਤੇ ਰਜਾ ਵਿੱਚ ਰਹਿਣ ਦਾ ਹੁਕਮ ਹੈ। ਇਹ ਦੋ ਗੱਲਾਂ ਯਾਦ ਰੱਖੋ ਵੀ ਮੈਂ ਰਜਾ ਵਿੱਚ ਰਹਿਣਾ ਤੇਰੀ ਵਿੱਚ ਅਤੇ ਤੇਰਾ ਨਾਮ ਜਪਣਾ, ਇਹ ਦੋ ਗੱਲਾਂ ਜਿਹੜੀਆਂ ਨਾ, ਭਾਣਾ ਮੰਨਣ, ਨਾਮ ਲਿਵਲਾਵਣ, ਇਹ ਦੋ ਗੱਲਾਂ ਬਹੁਤ ਵੱਡੀਆਂ ਨੇ। ਇਹੀ ਅਕਾਲ ਪੁਰਖ ਤੱਕ ਆਪਾਂ ਨੂੰ ਪਹੁੰਚਾ ਸਕਦੀਆਂ, ਬਾਕੀ ਤਾਂ ਸਾਰੀਆਂ ਸਿਆਣਪਾਂ ਖਤਮ ਹੋ ਜਾਂਦੀਆਂ ਨੇ, ਪਵਿੱਤਰਤਾ ਕੋਈ ਨਹੀਂ ਰਹਿੰਦੀ ਬੰਦੇ ਦੀ, ਬਸ ਇੱਕ ਰਜਾ ਤੇ ਇੱਕ ਨਾਮ, ਇਹ ਦੋ ਅੱਖਰ ਹਮੇਸ਼ਾ ਯਾਦ ਰੱਖਣੇ ਨੇ। ਵਾਹਿਗੁਰੂ ਵਾਹਿਗੁਰੂ ਸੰਚਾਰ ਵੇਲੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਬਾਣੀ ਜਪਜੀ ਸਾਹਿਬ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਨਾਲ ਹੀ ਚਰਚਾ ਕਰਦੇ ਨੇ। ਉਹਨਾਂ ਨੇ ਤਾਂ ਚਾਰ ਪ੍ਰਕਾਰ ਦੇ ਸਾਧਨਾਂ ਦੀ ਗੱਲ ਕੀਤੀ ਹੈ ਕਿ ਇਹਨਾਂ ਸਾਧਨਾਂ ਨਾਲ ਮਨ ਦੀ ਇਕਾਗਰਤਾ ਨਹੀਂ ਹੁੰਦੀ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾਲ। ਮਹਾਰਾਜ ਕਹਿਣ ਲੱਗੇ ਹੁਕਮ ਦੇ ਵਿੱਚ ਚੱਲੋ, ਉਹਦੀ ਆਗਿਆ ਵਿੱਚ ਰਹੋ। ਇੱਕ ਜਿਹੜਾ ਹੁਕਮ ਨਾਮ ਜਪਣ ਦਾ, ਇੱਕ ਓਅੰਕਾਰ ਦਾ, ਸਤਨਾਮ ਕਰਤਾਪੁਰ ਤੇ ਨਾਮ ਜਪਿਆ ਕਰੋ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਸਿੱਧ ਆਏ, ਮਾਲਾ ਮੰਤਰ ਪੁੱਛਿਆ ਉਹਨਾਂ ਨੇ ਤੁਹਾਡਾ ਕਿਹੜਾ, ਤਾਂ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ। ਉਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸਨ, ਤਾਂ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਸਿੱਧ ਲੋਕ ਪੁੱਛਦੇ ਨੇ ਮਾਲਾ ਮੰਤਰ ਤੁਹਾਡਾ ਕਿਹੜਾ। ਮਹਾਰਾਜ ਕਹਿੰਦੇ ਪੁਰਖਾ ਇਹ ਅਸੀਂ ਤੁਹਾਨੂੰ ਸਾਰਾ ਸੁਣਾਉਂਦੇ ਹਾਂ, ਤੁਸੀਂ ਤਰਤੀਬ ਦੇ ਵਿੱਚ ਸਾਰਾ ਜਪਜੀਤ ਸਾਹਿਬ ਦਾ ਪਾਠ ਲਿਖੋ। ਇਹ ਲਿਖਵਾਇਆ ਗੁਰੂ ਅੰਗਦ ਦੇਵ ਜੀ ਤੋਂ ਹੈ। ਜੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਹੈ ਤਾਂ ਇਹਦੀਆਂ ਇੱਕ 6 ਚੀਜ਼ਾਂ ਆਉਂਦੀਆਂ ਨੇ। ਇਹ ਵੇਦਾਂ 'ਚ ਹੁੰਦੀਆਂ ਆਮ ਤੌਰ 'ਤੇ ਵੱਡੇ ਗ੍ਰੰਥਾਂ ਵਿੱਚ, ਜਾਂ ਇਹ ਬਾਣੀ ਬਣਾਉਣ ਵਾਲਾ ਕੌਣ ਹੈ, ਲਿਖਣ ਵਾਲਾ ਕੌਣ ਹੈ, ਇਹ ਕੌਣ ਹੈ, ਇਹ 6 ਪ੍ਰਸ਼ਨ ਨੇ। ਉਹ ਪਹਿਲਾਂ ਤਾਂ ਮੈਂ ਛੱਡ ਚੱਲਿਆ ਸੀ, ਕਿਉਂ ਕਈ ਚੀਜ਼ਾਂ ਐਸੀਆਂ ਆਪਾਂ ਨੂੰ ਲੱਗਦੀਆਂ ਜਿਵੇਂ ਤੁਸੀਂ ਇਹ ਕਹੋਗੇ ਵੀ ਕਈ ਗੱਲਾਂ 'ਚ ਵੀ ਇਹ ਸਾਡੀ ਸਮਝ ਤੋਂ ਪਰੇ, ਜਾਂ ਅਸੀਂ ਬੋਰ ਹੋ ਗਏ ਵੀ ਇਹ ਗੱਲਾਂ ਸੁਣ ਸੁਣ ਕੇ, ਪਰ ਉਹਦੀ ਹੁਣ ਲੋੜ ਪੈ ਗਈ। ਇਹਨੂੰ ਕਹਿੰਦੇ ਕੀਲਕ। ਇਹਨੂੰ ਲਿਖਣ ਵਾਲਾ ਕੌਣ ਹੈ, ਲਿਖਵਾਉਣ ਵਾਲਾ ਕੌਣ ਹੈ? ਗੁਰੂ ਅੰਗਦ ਦੇਵ ਮਹਾਰਾਜ ਤੋਂ ਤਰਤੀਬ ਲਗਵਾਈ ਇਹਨਾਂ ਪੌੜੀਆਂ ਦੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਗੁਰਸਿੱਖਾਂ ਸਾਰਿਆਂ ਨੇ ਕਿ ਮਹਾਰਾਜ ਇਹ ਜਿਹੜੇ ਸਿੱਧਾਂ ਨਾਲ ਤੁਸੀਂ ਪ੍ਰਸ਼ਨ ਕੀਤੇ ਸੀ, ਵਾਸਤਵ ਦੇ ਵਿੱਚ ਇਹ ਜਿਹੜਾ ਕਿਹਾ ਕਿ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਵੀ ਜਿੰਨੀ ਮਰਜ਼ੀ ਪਵਿੱਤਰਤਾ ਕਰ ਲਓ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਨਾਮ ਵਿੱਚ ਤੇ ਭਾਣੇ ਵਿੱਚ ਤਾਂ ਰਹਿਣਾ ਠੀਕ ਹੈ, ਪਰ ਵਾਸਤਵ ਦੇ ਵਿੱਚ ਇਹਦਾ ਇੱਕ ਮੂਲ ਰੂਪ ਦੱਸੋ, ਖਾਸ ਗੱਲ ਵੀ ਇਹ ਅੰਦਰ ਪਵਿੱਤਰਤਾ ਜੀਵ ਦੇ ਕਿਉਂ ਨਹੀਂ ਹੁੰਦੀ ਹੈ? ਕਈ ਵਾਰੀ ਅਸੀਂ ਦੇਖਦੇ ਹਾਂ ਮਹਾਰਾਜ ਕਿ ਭਜਨ ਕਰਨ ਨਾਲ ਵੀ ਪਵਿੱਤਰਤਾ ਨਹੀਂ ਆਉਂਦੀ ਅੰਦਰ, ਇਸ਼ਨਾਨ ਨਾਲ ਵੀ ਨਹੀਂ ਆਉਂਦੀ। ਉਹਦੇ ਵਿੱਚ ਇੱਕ ਖਾਸ ਕਾਰਨ ਦੱਸੋ ਵੀ ਕਿਉਂ ਨਹੀਂ ਆਉਂਦੀ? ਮਹਾਰਾਜ ਕਹਿੰਦੇ ਜਦੋਂ ਕੋਈ ਬੰਦਾ ਸਕਾਮ ਕਰਮ ਕਰਦਾ ਨਾ, ਸਹਿਤ ਕਾਮਨਾ ਦੇ ਜਦੋਂ ਕੋਈ ਬਾਣੀ ਪੜ੍ਹਦਾ, ਉਹਦੀ ਕਾਮਨਾ ਤਾਂ ਪੂਰੀ ਹੋ ਜਾਂਦੀ ਹੈ, ਪੁੱਤਰ ਦੀ, ਨੌਕਰੀ ਦੀ, ਪੈਸਿਆਂ ਦੀ, ਮਕਾਨ ਦੀ, ਕਾਰ ਕੋਠੀ, ਸਭ ਕੁਝ ਮਿਲ ਜਾਂਦਾ। ਪਰ ਜਿਹੜੀ ਹੈ ਗੱਲ ਮਨ ਦੀ ਸ਼ੁੱਧੀ ਦੀ, ਉਹ ਸ਼ੁੱਧੀ ਨਹੀਂ ਹੋ ਸਕਦੀ ਉਹਦੀ। ਕਿਉਂ? ਕਿਉਂਕਿ ਉਸ ਬੰਦੇ ਨੇ ਨਿਸ਼ਕਾਮ ਹੋ ਕੇ ਨਹੀਂ ਕਰਮ ਕੀਤਾ। ਦੇਖੋ, ਜੇ ਮਨ ਦੀ ਸ਼ੁੱਧੀ ਕਰਨੀ ਆ ਤਾਂ ਨਿਸ਼ਕਾਮ ਹੋ ਕੇ ਕਰਮ ਕਰਨਾ ਪੈਣਾ ਤੁਹਾਨੂੰ। ਇਹ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਸਾਰਿਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਸਮਝਾਇਆ ਵੀ ਨਿਸ਼ਕਾਮ ਕਰਮ ਕਰੋਗੇ ਨਾ ਤਾਂ ਬੰਦੇ ਦਾ ਹਿਰਦਾ ਸ਼ੁੱਧ ਹੁੰਦਾ ਗੁਰਬਾਣੀ ਪੜ੍ਹਨ ਨਾਲ, ਤੇ ਸਕਾਮ ਕਰਮ ਕਰਨ ਦੇ ਨਾਲ ਬੰਦੇ ਨੂੰ ਕਾਮਨਾ ਤਾਂ ਪੂਰੀ ਹੋ ਜਾਂਦੀ ਪਰ ਮਨ ਦੀ ਸ਼ੁੱਧੀ ਨਹੀਂ ਹੁੰਦੀ। ਇਹ ਪਹਿਲੀ ਪੰਕਤੀ ਦਾ ਜਵਾਬ ਮਹਾਰਾਜ ਨੇ ਇਸ ਤਰ੍ਹਾਂ ਹੀ ਦੇ ਤਾ, ਨਿਸ਼ਕਾਮ ਕਰਮ ਕਰੋ ਫਿਰ ਪਵਿੱਤਰਤਾ ਹੁੰਦੀ ਹੈ ਅੰਦਰ ਦੀ। ਨਿਸ਼ਕਾਮ ਕਰਮ ਜਿਹੜੇ ਬੰਦੇ ਸੇਵਾ ਕਰਦੇ ਨੇ, ਜੇ ਸੇਵਾ ਕਰਦਿਆਂ ਸਕਾਮ ਹੋ ਕੇ ਕਰ ਲੈਣ, ਉਹਨਾਂ ਦਾ ਸਰੀਰ ਨਹੀਂ ਪਵਿੱਤਰ ਹੁੰਦਾ, ਇਸ ਕਰਕੇ ਕਿਉਂਕਿ ਉਹ ਸਕਾਮ ਕਰ ਗਏ, ਕਾਮਨਾ ਕਰਕੇ ਲੈ ਗਏ ਚੀਜ਼, ਸਰੀਰ ਦੀ ਪਵਿੱਤਰਤਾ ਉੱਥੇ ਖੜੀ ਰਹੀ ਹੈ। ਨਿਸ਼ਕਾਮ ਹੋ ਕੇ ਸੇਵਾ ਕਰੋ, ਨਿਸ਼ਕਾਮ ਹੋ ਕੇ ਸਿਮਰਨ ਕਰੋ, ਨਿਸ਼ਕਾਮ ਹੋ ਕੇ ਬਾਣੀ ਪੜ੍ਹੋ, ਤਾਂ ਅੰਦਰ ਵੀ ਪਵਿੱਤਰ ਬਾਹਰ ਵੀ ਪਵਿੱਤਰ ਹੋ ਜਾਂਦਾ ਹੈ ਜੀਵ। ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ। ਚੁੱਪ ਰਹਿਣ ਨਾਲ ਚੁੱਪ ਨਹੀਂ ਹੁੰਦੀ ਅੰਦਰੋਂ, ਸੰਕਲਪ ਵਿਕਲਪ ਆਉਂਦੇ ਹੀ ਰਹਿੰਦੇ ਨੇ। ਜਿੰਨਾ ਮਰਜ਼ੀ ਸਮਾਧੀਆਂ ਲਾ ਲਾ ਕੇ ਬੈਠੋ, ਪਹਿਲਾਂ ਸਿੱਧਾਂ ਨਾਲ ਚਰਚਾ, ਹੁਣ ਗੁਰੂ ਨਾਨਕ ਦੇਵ ਜੀ ਗੁਰਸਿੱਖਾਂ ਨਾਲ ਬਚਨ ਕਰਦੇ ਆ। ਸੋ ਮਹਾਰਾਜ ਫਿਰ ਇਹਦੇ ਲਈ ਕੀ ਕਰਨਾ ਚਾਹੀਦਾ? ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਲਈ ਜਿਹੜੇ ਆਪਣੇ ਸਾਧਨ ਨੇ ਨਾ, ਸਮ ਤੇ ਦਮ। ਸਮ ਹੁੰਦਾ ਮਨ ਨੂੰ ਰੋਕੋ ਆਪਣੇ ਨੂੰ, ਦਮਨ ਇੰਦਰੀਆਂ ਨੂੰ ਰੋਕੋ ਆਪਣੀਆਂ ਨੂੰ, ਫਿਰ ਆਪਣੀਆਂ ਵਾਸ਼ਨਾਵਾਂ ਨੂੰ ਘਟਾਓ, ਹੋਰ ਘਟਾਓ, ਬਿਲਕੁਲ ਘਟਾ ਘਟਾ ਕੇ ਵਾਸ਼ਨਾ ਨੂੰ ਇੱਕ ਦਿਨ ਬੰਦ ਕਰ ਦਿਓ। ਕਿਉਂਕਿ ਜਿਹੜੀਆਂ ਵਾਸ਼ਨਾਵਾਂ ਨੇ, ਇੰਦਰੀਆਂ ਨੇ ਅਤੇ ਮਨ ਹੈ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਸੰਕਲਪ ਵਿਕਲਪ ਨੂੰ ਜਨਮ ਦਿੰਦੀਆਂ ਨੇ। ਆਪਾਂ ਨੇ ਜਦ ਤੱਕ ਪਿੱਛੋਂ ਨਹੀਂ ਕੋਈ ਚੀਜ਼ ਬੰਦ ਕੀਤੀ, ਪਿੱਛੋਂ ਆਪਾਂ ਪਾਣੀ ਬੰਦ ਕਰਾਂਗੇ ਤਾਂ ਇਹ ਪਾਣੀ ਬੰਦ ਹੋਣਾ ਅਗਲਾ। ਇਸੇ ਕਰਕੇ ਪਹਿਲਾਂ ਪਿੱਛੋਂ ਜਿੱਥੋਂ ਮਨ ਵਿੱਚ ਸੰਕਲਪ ਵਿਕਲਪ ਬਣਦੇ ਨੇ ਉਹ ਕਿਉਂ ਬਣਦੇ ਨੇ, ਪਹਿਲਾਂ ਤਾਂ ਇਸ ਗੱਲ ਨੂੰ ਸੋਚੋ। ਸੰਕਲਪ ਵਿਕਲਪ ਬਣਦੇ ਨੇ ਬੰਦੇ ਦੇ ਅੰਦਰ ਕਿਉਂਕਿ ਉਸ ਬੰਦੇ ਦੇ ਅੰਦਰ ਵਾਸ਼ਨਾ ਹੈ। ਵਾਸ਼ਨਾ ਨੂੰ ਰੋਕਣਾ ਆਪਾਂ ਨੇ ਮਨ ਨੂੰ ਰੋਕਣਾ, ਇੰਦਰੀਆਂ ਨੂੰ ਰੋਕਣਾ, ਇੰਦਰੀਆਂ ਦੇ ਸਵਾਦਾਂ ਵੱਲੋਂ ਹਟਣਾ। ਵਾਸ਼ਨਾਵਾਂ ਰੋਕਾਂਗੇ ਤਾਂ ਸੰਕਲਪ ਵਿਕਲਪ ਬੰਦ ਹੋ ਜਾਣਗੇ, ਬਾਕੀ ਦੀ ਜਿਹੜੀ ਮੋਹਰ ਲੱਗ ਜਾਣੀ ਹੈ ਆਪਣੀ ਉਹਦੇ ਉੱਤੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਹ ਹੁਣ ਉਹਦੇ ਉੱਤੇ ਮੋਹਰ ਲੱਗ ਗਈ। ਕੁਛ ਕਰਮ ਵੀ ਕਰੋ ਨਾ ਨਾਲ, ਕੱਲਾ ਹੁਣ ਵਾਹਿਗੁਰੂ ਵਾਹਿਗੁਰੂ ਤਾਂ ਠੀਕ ਹੈ ਤੁਸੀਂ ਕੀਤਾ, ਪਰ ਇਹਦੇ ਨਾਲ ਨਾਲ ਇਹਨੂੰ ਕਹਿੰਦੇ ਨੇ ਰਹਿਤ ਮਰਿਆਦਾ। ਇਹ ਜਿਹੜਾ ਕੱਲਾ ਗੁਰਮੰਤਰ ਪੰਜ ਪਿਆਰੇ ਸੱਦ ਕੇ ਸਭ ਨੂੰ ਵੀ ਦੇ ਸਕਦੇ ਨੇ, ਆਜੋ ਬਈ ਸਾਰੇ ਲੈ ਜਾਓ ਮੂਲ ਮੰਤਰ ਗੁਰਮੰਤਰ ਆਜੋ ਲੈ ਜਾਓ, ਬਸ ਬਿਨਾਂ ਅੰਮ੍ਰਿਤ ਛਕਾਇਆ ਵੀ ਦੇ ਸਕਦੇ, ਜਪਾ ਦੇਣਗੇ ਨਾਮ। ਪਰ ਜਿਹੜੀ ਇਹ ਮਰਿਆਦਾ ਇਹ ਕੌਣ ਕਮਾਵੇਗਾ? ਗੁਰਮਤ ਰਾਮ ਨਾਮ ਪ੍ਰਗਸ, ਗੁਰਮਤ ਦੁਆਰਾ ਇਹ ਪ੍ਰਗਟ ਹੋਣਾ ਸਾਰਾ ਕੁਛ। ਇਸੇ ਕਰਕੇ ਕਹਿੰਦੇ ਮਰਿਆਦਾ ਦੀਆਂ ਲੀਹਾਂ ਤੇ ਚੱਲਦੇ ਹੋਏ ਨਾਮ ਜਪੋ, ਸੰਕਲਪਾਂ ਤੇ ਵਿਕਲਪਾਂ ਨੂੰ ਰੋਕਣਾ, ਫਿਰ ਵਾਹਿਗੁਰੂ ਕਹਿਣਾ ਤਾਂ ਉਹਦਾ ਅਸਰ ਹੋਣਾ। ਜੇ ਮੂੰਹ ਮੈਂ ਰਾਮ ਰਾਮ ਬਗਲ ਮੇ ਛੁਰੀ ਫੇਰ ਤਾਂ ਹੋ ਗਈ, ਫਿਰ ਕੀ ਫਾਇਦਾ? ਉਹ ਚੁੱਪ ਹੈ ਚੁੱਪ ਨਾ ਹੋਵੇ, ਉਹ ਮਨ ਦੇ ਅੰਦਰੋਂ ਚੁੱਪ ਨਹੀਂ ਹੋਣਾ, ਤੂੰ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾ, ਮਨ ਆਪਣੀ ਰਾਮ ਰੌਲੀ ਪਾਈ ਜਾਂਦਾ ਅੰਦਰੋਂ, ਫਿਰ ਕੀ ਫਾਇਦਾ? ਤੂੰ ਵੀ ਕਹਿ ਵਾਹਿਗੁਰੂ, ਮਨ ਵੀ ਕਹੇ ਵਾਹਿਗੁਰੂ, ਤੇ ਸੰਕਲਪਾਂ ਵਿਕਲਪਾਂ ਤੋਂ ਮਨ ਨੂੰ ਹਟਾਉਣਾ ਹੈ। ਮਨ ਤਾਂ ਤੇਰਾ ਰੁਕਦਾ ਹੀ ਨਹੀਂ ਹੈ, ਮਨ ਤਾਂ ਤੇਰਾ ਕਿਉਂਕਿ ਵਿਰੋਧੀ ਹੋ ਗਿਆ। ਇਹ ਕਈ ਵਾਰੀ ਹੁਕਮਨਾਮੇ ਵਿੱਚ ਐਸੀ ਚੀਜ਼ ਮਹਾਰਾਜ ਬਖਸ਼ਿਸ਼ ਵੀ ਕਰਦੇ ਨੇ, ਇਹ ਮਨ ਜਿਹੜਾ ਨਾ ਬਿਨ ਨਾਵੈ ਵਿਰੋਧ ਸਰੀਰ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੱਖਣੀ ਓਂਕਾਰ ਚ ਬਚਨ ਕੀਤਾ ਹੋਇਆ, ਬਿਨ ਨਾਵੈ ਵਿਰੋਧ ਸਰੀਰ, ਨਾਮ ਤੋਂ ਬਿਨਾਂ ਸਰੀਰ ਦੇ ਵਿੱਚ ਹੀ ਵਿਰੋਧੀ ਤੱਤ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਦਬਾਉਣ ਲਈ ਆਪਾਂ ਨੂੰ ਨਾਮ ਜਪਣਾ ਪੈਂਦਾ, ਅੰਦਰੋਂ ਹੀ ਵਿਰੋਧ ਉੱਠ ਖੜਦਾ ਇਨਸਾਨ ਦੇ, ਅੰਦਰੋਂ ਹੀ ਵਿਰੋਧ ਉੱਠ ਜਾਂਦਾ, ਕਿਹੜੀਆਂ ਗੱਲਾਂ ਕਰਨ ਲੱਗ ਜਾਂਦਾ ਜਾਣ ਕੇ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਹੁਣ ਭੁੱਖੇ ਰਹਿਣ ਨਾਲ ਵਰਤ ਰੱਖਣ ਨਾਲ ਕੋਈ ਮਨ ਤੇ ਅਸਰ ਨਹੀਂ ਪੈਂਦਾ, ਫਿਰ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ। ਜਿੰਨਾ ਮਰਜ਼ੀ ਉਹ ਆਪਾਂ ਉਹਨਾਂ ਨੂੰ ਸਮਾਨ ਦੇ ਦਈਏ, ਜਿੰਨਾ ਮਰਜ਼ੀ ਦੇ ਦਈਏ, ਕੋਈ ਰੱਜਦਾ? ਹੁਣ ਗੁਰਸਿੱਖ ਪੁੱਛਦੇ ਮਹਾਰਾਜ ਜੀ ਫਿਰ ਇਹਦਾ ਇਲਾਜ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਗੁਰਸਿੱਖੋ, ਇਹਦਾ ਇਲਾਜ ਹੈ ਵੈਰਾਗ। ਜਦ ਤੱਕ ਬੰਦੇ ਦੇ ਅੰਦਰ ਵੈਰਾਗ ਨਹੀਂ ਆਉਂਦਾ ਉਦੋਂ ਤੱਕ ਬੰਦੇ ਨੂੰ ਤ੍ਰਿਸ਼ਨਾ ਦੀ ਭੁੱਖ ਮਿਟਦੀ ਨਹੀਂ, ਕਿਉਂਕਿ ਤ੍ਰਿਸ਼ਨਾ ਕਹਿੰਦੀ ਹੈ ਦੁਨੀਆਂ ਦੀ ਸਾਰੀ ਮਾਇਆ ਘਰੇ ਚੁੱਕ ਲਿਆ, ਸਾਰੀ ਦੁਨੀਆਂ ਦਾ ਸੋਨਾ ਮੇਰੇ ਕੋਲ ਹੀ ਹੋਵੇ, ਸਭ ਦੁਨੀਆਂ ਦੀ ਦੌਲਤ ਸਵਰਗਾਂ ਦੀ ਦੌਲਤ ਹੋਰ ਕਿਸੇ ਕੋਲ ਨਾ ਮੇਰੇ ਕੋਲ ਹੋਵੇ, ਮੈਂ ਹੋਰ ਇਕੱਠੀ ਕਰ ਲਵਾਂ, ਇਹ ਹੈਗਾ ਮਾਇਆ ਇਕੱਠੀ ਕਰਨੀ। ਹੁਣ ਇਸ ਤੋਂ ਉਲਟ ਚਲੇ ਜਾਣਾ ਵੈਰਾਗ ਦੇ ਵਿੱਚ, ਤਾਂ ਭੁੱਖਿਆਂ ਦੀ ਭੁੱਖ ਉਤਰਦੀ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਮਹਾਰਾਜ ਕਹਿੰਦੇ ਸੰਤੋਖ ਕਰੋ ਸੰਤੋਖ, ਸੋ ਇਸ ਕਰਕੇ ਸੰਤੋਖ ਰੱਖ ਕੇ ਵੈਰਾਗ ਰੱਖ ਕੇ ਤਾਂ ਕਿਤੇ ਭੁੱਖ ਮਰਦੀ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਤਾਂ ਮਹਾਰਾਜ ਕਹਿੰਦੇ ਸੰਤੋਖ ਰੱਖ ਕੇ ਚੱਲੋ, ਜਥਾ ਲਾਭ ਤਥਾ ਸੰਤੁਸ਼ਟ ਹੋ ਕੇ ਚੱਲੋ, ਜਿੰਨਾ ਕੁ ਦਿੰਦਾ ਪ੍ਰਮਾਤਮਾ। ਇਸ ਤਰ੍ਹਾਂ ਭਾਈ ਗੁਰਸਿੱਖੋ ਵੈਰਾਗ ਨਾਲ ਜਿਹੜੀ ਹੈ ਨਾ ਬੰਦੇ ਦੇ ਅੰਦਰੋਂ ਪਦਾਰਥਾਂ ਦੀ ਭੁੱਖ ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ। ਹੁਣ ਜਿਹੜੀਆਂ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਨੇ, ਇਹਨਾਂ ਚੋਂ ਇੱਕ ਵੀ ਸਿਆਣਪ ਨਾਲ ਨਹੀਂ ਚੱਲਦੀ। ਮੌਤ ਦੇ ਅੱਗੇ, ਮਨ ਦੀ ਇਕਾਗਰਤਾ ਦੇ ਅੱਗੇ ਸਿਆਣਪਾਂ ਨਹੀਂ ਚੱਲਦੀਆਂ। ਕਿਉਂ? ਇਹ ਮੰਦ ਬੁੱਧੀ ਦੀਆਂ ਸਿਆਣਪਾਂ ਨੇ, ਇਹ ਆਪਾਂ ਪਹਿਲਾਂ ਹੀ ਸੁਣ ਚੁੱਕੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ। ਮਲੀਨ ਬੁੱਧੀ ਦੀਆਂ ਸਿਆਣਪਾਂ ਵੱਖਰੀਆਂ ਨੇ, ਵਿਵੇਕ ਬੁੱਧੀ ਦੀ ਸਿਆਣਪ ਵੱਖਰੀ ਹੈ।
ਮਲੀਨ ਬੁੱਧੀ ਤਾਂ ਆਪਾਂ ਨੂੰ ਦੁਨੀਆਂ ਚ ਹਰ ਥਾਂ ਮਿਲ ਸਕਦੀ ਹੈ, ਪਰ ਵਿਵੇਕ ਬੁੱਧ ਸਤਿਗੁਰ ਤੇ ਪਾਈ। ਵਿਵੇਕ ਬੁੱਧੀ ਵਾਲਿਆਂ ਦੇ ਕੋਲ ਬੈਠ ਕੇ ਵਿਵੇਕ ਬੁੱਧੀ ਦਾ ਚਾਨਣ ਹੁੰਦਾ ਵੀ ਇਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਮਲੀਨ ਬੁੱਧੀ ਤਾਂ ਆਪਣੇ ਕੋਲ ਹੁਣ ਹੈਗੀ ਹੋਈ ਹੈ। ਸੋ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਗੁਰਸਿੱਖੋ, ਜਿਹੜਾ ਵੈਰਾਗ ਹੈ ਨਾ, ਇਹਦੂ ਬਾਅਦ ਨਾਲ ਵਿਵੇਕ ਦੀ ਲੋੜ ਪੈਂਦੀ ਹੈ। ਵਿਵੇਕ ਜਿਹੜਾ ਬਿਬ ਨਾਮ ਦੋ ਦਾ ਹੈ, ਏਕ ਨਾਮ ਏਕ ਦਾ ਹੈ, ਬਿਬ ਏਕ, ਦੋ ਤੋਂ ਇੱਕ ਹੋਣਾ ਆਪਾਂ ਨੇ। ਦਵੈ ਤੇ ਏਕ ਰੂਪ ਹੋਏ ਗਇਓ, ਆਤਮਾ ਤੇ ਪਰਮਾਤਮਾ ਦਾ ਮਿਲਾਪ ਹੀ ਵਿਵੇਕ ਕਹਾਉਂਦਾ ਹੈ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਾ ਭੂਪ। ਕਹਿੰਦੇ ਆਪਣਾ ਰੂਪ ਅਗਿਆਨ ਕਰਕੇ ਭੁੱਲ ਗਿਆ ਇਹ। ਜਿਵੇਂ ਕੋਈ ਬੰਦਾ ਆਪਣੇ ਆਪ ਨੂੰ ਭੁੱਲ ਜਾਵੇ ਕਿ ਮੈਂ ਕੌਣ ਆ, ਸੈਂਸਲੈਸ ਹੋ ਗਿਆ, ਏਦਾਂ ਬੈਠਾ ਅੱਖਾਂ ਖੋਲ ਕੇ, ਕੌਣ ਆ ਮੈਂ? ਆਪਾਂ ਕਹਿੰਦੇ ਵਿਚਾਰੇ ਨੂੰ ਪਤਾ ਨੀ ਲੱਗ ਰਿਹਾ ਕਿੱਧਰ ਨੂੰ ਜਾਣਾ, ਸਿਰ ਚ ਸੱਟ ਵੱਜ ਗਈ ਜਾਂ ਕੋਈ ਡੂੰਘੀ ਸਦਮੇ ਦੀ ਸੱਟ ਵੱਜੀ, ਭੁੱਲ ਹੀ ਗਿਆ ਮੈਂ ਕੌਣ ਆ। ਕਾਫੀ ਸਮੇਂ ਬਾਅਦ ਉਹਦਾ ਇਲਾਜ ਕਰਦਿਆਂ ਕਰਦਿਆਂ ਉਹਨੂੰ ਪਤਾ ਲੱਗਿਆ, ਮੈਂ ਕਿੱਥੋਂ ਦਾ, ਤੇਰਾ ਘਰ ਯਾਦ ਆ ਗਿਆ ਤੈਨੂੰ? ਹਾਂ, ਮੇਰਾ ਘਰ ਯਾਦ ਆ ਗਿਆ, ਮੈਨੂੰ ਮਾਂ ਬਾਪ ਯਾਦ ਆ। ਹੁਣ ਉਹ ਗਿਆਨ ਵਿੱਚ ਆ ਗਿਆ। ਆਪਾਂ ਸੰਸਾਰ ਵਿੱਚ ਰਹਿੰਦੇ ਹੋਏ ਮਾਇਆਵੀ ਪਦਾਰਥਾਂ ਕਰਕੇ, ਮਾਇਆ ਕਰਕੇ, ਵੈਰਾਗ ਤੋਂ ਬਿਨਾਂ ਹੋਣ ਕਰਕੇ, ਤ੍ਰਿਸ਼ਨਾ ਦੇ ਅਧੀਨ ਹੋਣ ਕਰਕੇ, ਕਾਮ ਕਰੋ ਲੋਭ ਮੋਹ ਹੰਕਾਰ ਚ ਹੋਣ ਕਰਕੇ ਪਰਮੇਸ਼ਰ ਵੱਲੋਂ ਸੈਂਸਲੈਸ ਹੋ ਗਏ। ਗੁਰੂ ਨਾਨਕ ਦਾ ਜਿਹੜਾ ਆਪਣਾ ਆਪ ਘਰ ਹੈ, ਗੁਰੂ ਸਾਹਿਬ ਦਾ ਘਰ ਜਿਹੜਾ ਆਪਣਾ ਸਾਧ ਸੰਗਤ ਰੂਪੀ ਘਰ ਹੈ, ਮਹਾਰਾਜ ਕਹਿੰਦੇ ਨਾ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਹੜੇ ਸੰਗਤ ਰੂਪੀ ਘਰ ਵਿੱਚ ਕੀਰਤ ਕਹੀ ਜਾਂਦੀ ਪਰਮੇਸ਼ਰ ਦੀ, ਕਰਤੇ ਦਾ ਵਿਚਾਰ ਹੁੰਦਾ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਹੋ ਸੋਹਿਲਾ ਸਿਵਰਿਓ ਸਿਰਜਣਹਾਰ। ਉੱਥੇ ਬਹਿ ਕੇ ਜਸ ਕਰੋ ਪਰਮੇਸ਼ਰ ਦਾ ਸੰਗਤ ਵਿੱਚ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਜਿਹੜੇ ਜਸ ਕਰਨ ਦੇ ਨਾਲ ਸਦਾ ਸੁਖ ਹੋਣਾ ਉਹ ਸੰਗਤ ਵਿੱਚ ਹੈ। ਵਿਵੇਕ ਬੁੱਧੀ ਸੰਗਤ ਵਿੱਚ ਮਿਲਣੀ ਹੈ। ਬੈਠਣਾ, ਉੱਠਣਾ, ਖਾਣਾ, ਪੀਣਾ, ਪਹਿਰਨਾ, ਬੋਲਣਾ, ਚੱਲਣਾ, ਕਮਾਉਣਾ, ਖਾਣਾ, ਹਰ ਗੱਲ ਜਿਹੜੀ ਆ ਉਹ ਸੰਗਤ ਵਿੱਚ ਮਿਲਣੀ ਹੈ। ਇਸ ਕਰਕੇ ਗੁਰਸਿੱਖੋ, ਵਿਵੇਕ ਬੁੱਧੀ ਨਾਲ ਤਾਂ ਮਨ ਦੀ ਇਕਾਗਰਤਾ ਹੋ ਜਾਂਦੀ, ਨਹੀਂ ਤਾਂ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਲੱਖਾਂ ਹੀ ਸਿਆਣਪਾਂ ਚੁੱਕੀ ਫਿਰਦੇ ਲੋਕ, ਮਨ ਦੀ ਇਕਾਗਰਤਾ ਨਹੀਂ ਹੁੰਦੀ, ਪਰ ਵਿਵੇਕ ਵਾਲਿਆਂ ਦੀ ਇਕਾਗਰਤਾ ਹੋ ਜਾਂਦੀ ਹੈ। ਇਹ ਹੁਣ ਚਾਰ ਚੀਜ਼ਾਂ ਆਈਆਂ। ਹੁਣ ਅੱਗੇ ਜਿਹੜਾ ਮੋਖ ਇੱਛਾ ਮਨ ਦੇ ਅੰਦਰ ਰੱਖੇ ਉਹੀ ਇਹ ਪ੍ਰਸ਼ਨ ਪੁੱਛਦਾ ਹੁੰਦਾ, ਮਹਾਰਾਜ ਮਨ ਦੀ ਇਕਾਗਰਤਾ ਕਿਵੇਂ ਹੋਵੇ? ਇਹ ਜਿੰਨੇ ਚਾਰ ਪ੍ਰਸ਼ਨ ਪਹਿਲੇ ਨੇ ਗੁਰਸਿੱਖਾਂ ਨੇ ਪੁੱਛੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਬਾਲ। ਮਹਾਰਾਜ ਇਹ ਜਿਹੜਾ ਸਚਿਆਰਾ ਹੋਣਾ, ਮੁਕਤੀ ਵਾਲੇ ਹੋਣਾ, ਮੋਖ ਇੱਛਾ ਵਾਲਾ ਹੀ ਚਾਹੁੰਦਾ ਹੈ ਕਿ ਮੈਂ ਬੰਧਨ ਮੁਕਤ ਹੋ ਜਾਵਾਂ।